ਕੁਸਲ ਖੇਮ ਪ੍ਰਭ ਆਪ ਬਸਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਕੋਈ ਬੈਠ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਕੁਸਲ ਖੇਮ ਪ੍ਰਭ ਆਪ ਬਸਾਏ। ਵਾਹਿਗੁਰੂ ਉਹਨਾਂ ਨੂੰ ਕੁਸਲ ਖੇਮ ਦਾ ਅਰਥ ਹੈ ਸੁੱਖ ਸ਼ਾਂਤੀ ਪੂਰਵਕ ਉਹਨਾਂ ਨੂੰ ਆਪ ਵਸਾਉਂਦਾ ਹੈ। ਜਿੱਥੇ ਕੋਈ ਬੈਠ ਕੇ ਵਾਹਿਗੁਰੂ ਦੇ ਗੁਣ ਗਾਵੇ ਨਾ, ਅਤੇ ਉਸ ਅਸਥਾਨ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਸੁੱਖ ਸ਼ਾਂਤੀ ਨਾਲ ਲੋਕਾਂ ਨੂੰ ਵਸਾਉਂਦਾ ਹੈ। ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਤੀਰਥ ਯਾਤਰਾ ਲਈ ਨਿਕਲੇ ਅਤੇ ਜਦੋਂ ਗੋਇੰਦਵਾਲ ਸਾਹਿਬ ਵੱਲ ਨੂੰ ਆ ਰਹੇ ਸਨ ਅਤੇ ਰਸਤੇ ਦੇ ਵਿੱਚ ਅਚਾਨਕ ਮੌਸਮ ਖਰਾਬ ਹੋ ਗਿਆ ਅਤੇ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਹੁਣ ਗੋਇੰਦਵਾਲ ਸਾਹਿਬ ਜਾਣ ਲਈ ਤਾਂ ਕਾਫੀ ਦੇਰ ਲੱਗਣੀ ਹੈ, ਮੌਸਮ ਖਰਾਬ ਹੋ ਗਿਆ, ਜੇ ਆਪ ਜੀ ਦਾ ਹੁਕਮ ਹੋਵੇ ਤਾਂ ਇੱਥੇ ਨੇੜੇ ਕਿਸੇ ਪਿੰਡ ਵਿੱਚ ਰਾਤ ਕੱਟ ਲਈਏ, ਸਵੇਰੇ ਚਲੇ ਜਾਵਾਂਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੁਹਾਡੀ ਮਰਜ਼ੀ ਹੈ, ਪਰ ਚੰਗਾ ਸੀ ਜੇ ਆਪਾਂ ਵਾਹਿਗੁਰੂ ਦੇ ਭਾਣੇ ਵਿੱਚ ਹੀ ਰਹਿ ਕੇ ਗੋਇੰਦਵਾਲ ਸਾਹਿਬ ਪਹੁੰਚ ਜਾਂਦੇ। ਪਰ ਗੁਰਸਿੱਖਾਂ ਨੇ ਆਖਿਆ ਨਹੀਂ ਮਹਾਰਾਜ, ਅਸੀਂ ਪੁੱਛ ਕੇ ਆਉਂਦੇ ਹਾਂ। ਅਤੇ ਜਦੋਂ ਉਹ ਦੋ ਗੁਰਸਿੱਖ ਉਸ ਪਿੰਡ ਵਿੱਚ ਪੁੱਛਣ ਵਾਸਤੇ ਗਏ, ਔਰ ਉਹ ਪਿੰਡ ਪਠਾਣਾ ਦਾ ਪਿੰਡ ਸੀ, ਉਸਦਾ ਨਾਮ ਸੀ ਖਾਨ ਖਾਨਾ, ਵੀ ਪਠਾਣਾ ਦਾ ਘਰ। ਜਦੋਂ ਉਸ ਖਾਨ ਖਾਨਾ ਪਿੰਡ ਵਿੱਚ ਦੋ ਗੁਰਸਿੱਖ ਗਏ ਤਾਂ ਉਹਨਾਂ ਨੇ ਜਾ ਕੇ ਆਖਿਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਿੰਡ ਵਿੱਚ ਆਏ ਨੇ, ਮੌਸਮ ਖਰਾਬ ਹੋ ਰਿਹਾ ਹੈ, ਰਾਤ ਇੱਥੇ ਰਹਿਣਾ ਚਾਹੁੰਦੇ ਨੇ, ਕੋਈ ਤੁਹਾਡੇ ਗੁਰੂ ਮਹਾਰਾਜ ਦੇ ਰਹਿਣ ਦੇ ਲਈ ਕੋਈ ਬੰਦੋਬਸਤ ਹੋ ਸਕਦਾ ਹੈ? ਤਾਂ ਉਹਨਾਂ ਪਠਾਣਾ ਨੇ ਮਖੌਲ ਕੀਤਾ, ਕਹਿਣ ਲੱਗੇ ਤੁਸੀਂ ਆਪਣੇ ਗੁਰੂ ਨੂੰ ਜੇ ਕਿਧਰੇ ਨਿਵਾਸ ਦੇਣਾ ਹੈ ਫਿਰ ਸਾਡੇ ਪਿੰਡ ਵਿੱਚ ਤਾਂ ਨਹੀਂ ਜਗ੍ਹਾ ਮਿਲ ਸਕਦੀ, ਤੁਸੀਂ ਕਿਸੇ ਆਪਣੇ ਸਿੱਖ ਦੇ ਘਰ ਜਾ ਕੇ ਰਹਿ ਸਕਦੇ ਹੋ। ਅਤੇ ਜਦੋਂ ਇਹ ਗੱਲ ਆਖੀ ਤਾਂ ਸਿੱਖਾਂ ਨੇ ਆ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਵੀ ਉਹਨਾਂ ਪਠਾਣਾ ਨੇ ਤਾਂ ਜਵਾਬ ਦੇ ਦਿੱਤਾ, ਉਹ ਕਹਿੰਦੇ ਸਾਡੇ ਪਿੰਡ ਵਿੱਚ ਤੁਹਾਡੇ ਗੁਰੂ ਲਈ ਕੋਈ ਥਾਂ ਨਹੀਂ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਭਾਈ ਵਸਦੇ ਰਹਿਣ, ਇੰਨਾ ਕਹਿ ਕੇ ਅੱਗੇ ਚੱਲ ਪਏ। ਅੱਗੇ ਇੱਕ ਗਰੀਬ ਸਿੱਖ ਝਿੜੀ ਵਿੱਚ ਰਹਿੰਦਾ ਸੀ, ਉਹਦੀ ਇੱਕ ਕੁੱਲੀ ਬਣਾਈ ਹੋਈ ਸੀ ਅਤੇ ਹਰ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਸੀ। ਅਤੇ ਅਚਾਨਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਗੁਰਸਿੱਖ ਪਾਸ ਚਲੇ ਗਏ ਜਿਸਦਾ ਨਾਮ ਇਤਿਹਾਸ ਵਿੱਚ ਭਾਈ ਹੇਮਾ ਲਿਖਿਆ ਹੋਇਆ ਹੈ। ਅਤੇ ਜਦੋਂ ਗੁਰੂ ਮਹਾਰਾਜ ਅਚਾਨਕ ਉਸ ਗੁਰਸਿੱਖ ਦੇ ਪਾਸ ਗਏ ਅਤੇ ਉਹ ਇੰਨਾ ਪ੍ਰਸੰਨ ਹੋਇਆ, ਇੰਨਾ ਖੁਸ਼ ਹੋਇਆ, ਉਹਨੂੰ ਤਾਂ ਜਿਵੇਂ ਕੋਈ ਨੌ ਨਿਧੀਆਂ 18 ਸਿੱਧੀਆਂ ਜਾਂ ਦੁਨੀਆਂ ਦਾ ਰਾਜ ਮਿਲ ਗਿਆ ਹੋਵੇ, ਇੰਨੀ ਖੁਸ਼ੀ ਹੋਈ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸਨੇ ਆਪਣੀ ਕੁੱਲੀ ਵਿੱਚ ਬੈਠਾਇਆ, ਆਪਣੇ ਹੱਥੀਂ ਚੱਕੀ ਪੀ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੰਗਰ ਛਕਾਇਆ। ਸਾਰੀ ਰਾਤ ਹੀ ਭਜਨ ਕੀਰਤਨ ਹੁੰਦਾ ਰਿਹਾ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਸ਼ਬਦ ਵੀ ਉਚਾਰਨ ਕੀਤਾ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੁਏ ਦਾ ਸਹੀ ਨਗਰ ਉਜਾੜੀ ਜੀਓ। ਇਹ ਸ਼ਬਦ ਗੁਰੂ ਮਹਾਰਾਜ ਨੇ ਨਾਮ ਦੀ ਮਹਿਮਾ ਦੇ ਪ੍ਰਸੰਗ ਵਿੱਚ ਉਚਾਰਨ ਕੀਤਾ, ਜਿਵੇਂ ਇੱਥੇ ਵੀ ਗੁਰੂ ਮਹਾਰਾਜ ਫਰਮਾਉਂਦੇ ਨੇ ਤਨ ਇਹੋ ਥਾਨ ਗੋਬਿੰਦ ਗੁਣ ਗਾਏ, ਕੁਸਲ ਖੇਮ ਪ੍ਰਭ ਆਪ ਬਸਾਏ। ਉੱਥੇ ਨਾਮ ਦੀ ਮਹਿਮਾ ਸੀ, ਇੱਥੇ ਕੀਰਤਨ ਦੀ ਮਹਿਮਾ ਹੈ। ਹਜ਼ੂਰ ਕਹਿਣ ਲੱਗੇ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਉਹ ਅਸਥਾਨ 'ਤੇ ਚੁਬਾਰੇ ਬਣਦੇ ਨੇ, ਸੋਨੇ ਦੇ ਛਤਰ ਝੂਲਦੇ ਨੇ, ਉੱਥੇ ਜੋੜ ਮੇਲੇ ਹੁੰਦੇ ਨੇ, ਸੰਗਤਾਂ ਜੁੜਦੀਆਂ ਨੇ। ਅਤੇ ਜਿੱਥੇ ਭਾਈ ਵਾਹਿਗੁਰੂ ਦਾ ਜਸ ਕੀਰਤਨ ਨਹੀਂ ਹੁੰਦਾ, ਜਿਹ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਕਰ ਮਰ ਹੱਟ ਸਾਰ ਕੇ ਭੂਤ ਬਸੈ ਤਿੰਨ ਮਾਹੇ। ਉੱਥੇ ਤਾਂ ਭੂਤਾਂ ਦੇ ਘਰ ਹੁੰਦੇ ਨੇ ਜਿੱਥੇ ਰੱਬ ਦਾ ਨਾਮ ਨਹੀਂ ਹੁੰਦਾ, ਇਸ ਲਈ ਉਹ ਤਾਂ ਇੱਕ ਦਿਨ ਉੱਜੜਦੇ ਹੀ ਉੱਜੜਦੇ ਨੇ, ਉਹਨਾਂ ਦੀ ਤਬਾਹੀ ਤਾਂ ਹੁੰਦੀ ਹੀ ਹੁੰਦੀ ਹੈ। ਚਾਹੇ ਕੋਈ ਦੁਸ਼ਮਣ ਦਾ ਹਮਲਾ ਹੋ ਜਾਵੇ, ਚਾਹੇ ਭੁਚਾਲ ਹੀ ਆ ਜਾਵੇ, ਚਾਹੇ ਕੋਈ ਫਲਾਡੀ ਆ ਜਾਵੇ ਉਹਨਾਂ ਦਾ ਨੁਕਸਾਨ ਹੁੰਦਾ ਹੀ ਹੁੰਦਾ। ਜਿਹੜੇ ਕੋਈ ਰੱਬ ਨੂੰ ਚੇਤੇ ਨਹੀਂ ਕਰਦੇ ਉਹਨਾਂ ਦੀ ਇਹ ਹਾਲਤ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਭਾਵਕ ਆਪਣੇ ਮੂੰਹੋਂ ਬਚਨ ਕੀਤੇ, ਪਰ ਕਹਿੰਦੇ ਨੇ ਕੁਛ ਸਮਾਂ ਪਾ ਕੇ ਉਹ ਬਚਨ ਸਫਲੇ ਵੀ ਹੋਏ, ਕਿਉਂਕਿ ਸਤਿਗੁਰੂ ਦੀ ਬਾਣੀ ਇੱਕ ਅਟਲ ਸੱਚਾਈ ਹੈ। ਗੁਰਬਾਣੀ ਵਿੱਚ ਜੋ ਵੀ ਕੁਝ ਲਿਖਿਆ ਹੋਇਆ ਹੈ ਨਾ, ਉਹ ਅੱਖਰ ਅੱਖਰ ਸੱਚ ਹੈ। ਸਤਿਗੁਰੂ ਦੇ ਇਹ ਵੀ ਬਚਨ ਨੇ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਅਵਮਾਨੀ ਕੀ ਜੜ ਸਰ ਪਰ ਜਾਏ। ਹੁਣ ਇਹ ਪਠਾਣਾਂ ਦੇ ਮਨ ਦੇ ਵਿੱਚ ਹੰਕਾਰ ਸੀ, ਅਤੇ ਹੰਕਾਰੀ ਪੁਰਖ ਦੀ ਜੜ ਹਮੇਸ਼ਾ ਲਈ ਪੱਟੀ ਹੀ ਜਾਂਦੀ ਹੈ। ਇਸ ਲਈ ਗੁਰੂ ਮਹਾਰਾਜ ਦੇ ਬਚਨ ਪੂਰੇ ਹੋਏ, ਇਹ ਪਠਾਣਾਂ ਦਾ ਪਿੰਡ ਸਮਾਂ ਪਾ ਕੇ ਉੱਜੜਿਆ, ਅਤੇ ਫਿਰ ਜਿੱਥੇ ਪਾਈ ਹੇਮੇ ਦੀ ਛਪਰੀ ਸੀ, ਜਿੱਥੇ ਗੁਰੂ ਮਹਾਰਾਜ ਨੇ ਚਰਨ ਵੀ ਪਾਏ, ਹੁਣ ਉੱਥੇ ਸੋਨੇ ਦੇ ਛਤਰ ਝੂਲਦੇ ਨੇ। ਉੱਥੇ ਹੁਣ ਗੁਰਦੁਆਰਾ ਖਾਨ ਛਾਪਰੀ ਸਾਹਿਬ ਬਣਿਆ ਹੋਇਆ ਹੈ, ਗੁਰਸਿੱਖ ਸੰਗਤਾਂ ਉੱਥੇ ਦਰਸ਼ਨ ਦੀਦਾਰੇ ਕਰਦੀਆਂ ਨੇ। ਇਸ ਲਈ ਇਹ ਗੁਰੂ ਦੀ ਮਹਿਮਾ, ਨਾਮ ਦੀ ਮਹਿਮਾ, ਕੀਰਤਨ ਦੀ ਮਹਿਮਾ ਹੋ ਰਹੀ ਹੈ। ਹਜ਼ੂਰ ਕਹਿੰਦੇ ਤਨ ਇਹ ਥਾਨ ਗੋਬਿੰਦ ਗੁਣ ਗਾਏ, ਜਿੱਥੇ ਬੈਠ ਕੇ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ, ਇਹ ਅਸਥਾਨ ਧੰਨਤਾ ਯੋਗ ਹੈ। ਕੁਸ਼ਲ ਖੇਮ ਪ੍ਰਭ ਆਪ ਵਸਾਏ, ਭਾਈ ਜਿੱਥੇ ਵਾਹਿਗੁਰੂ ਦਾ ਜਸ ਹੋਵੇ ਅਤੇ ਵਾਹਿਗੁਰੂ ਪਰਮੇਸ਼ਰ ਆਪ ਉੱਥੇ ਰਹਿਣ ਵਾਲਿਆਂ ਨੂੰ ਸੁੱਖ ਸ਼ਾਂਤੀ ਪੂਰਵਕ ਵਸਾਉਂਦਾ ਹੈ।
ਬਿਪਤ ਤਹਾ ਜਹਾ ਹਰ ਸਿਮਰਨ ਨਾਹੀ।
ਰਹਾਉ ਬਸਰਾਮ ਦੇ ਕੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਫਿਰ ਮੁਸੀਬਤ ਆਉਂਦੀ ਕਿੱਥੇ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਪਤ ਤਹਾ ਜਹਾਂ ਹਰ ਸਿਮਰਨ ਨਾਹੀ, ਜਿੱਥੇ ਪਾਈ ਵਾਹਿਗੁਰੂ ਦਾ ਸਿਮਰਨ ਨਹੀਂ ਹੁੰਦਾ, ਅਤੇ ਉੱਥੇ ਕੋਈ ਨਾ ਕੋਈ ਬਿਪਤਾ ਆ ਕੇ ਪੈਂਦੀ ਹੀ ਪੈਂਦੀ ਹੈ। ਉੱਥੇ ਕੋਈ ਨਾ ਕੋਈ ਜਹਿਮਤ ਆਉਂਦੀ ਹੀ ਆਉਂਦੀ ਹੈ, ਉੱਥੇ ਕੋਈ ਨਾ ਕੋਈ ਮੁਸੀਬਤ ਆਉਂਦੀ ਹੀ ਆਉਂਦੀ ਹੈ, ਕਿਉਂਕਿ ਜਿੱਥੇ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਏ ਵਸਾਇਆ, ਔਰ ਉਹ ਕਰਤੇ ਹਮੇਸ਼ਾ ਲਈ ਖੁਸ਼ ਆਬਾਦ ਰਹਿੰਦੇ ਨੇ। ਜਿੱਥੇ ਵਾਹਿਗੁਰੂ ਦਾ ਸਿਮਰਨ ਨਹੀਂ, ਫਿਰ ਉੱਥੇ ਪਾਏ ਕੋਈ ਨਾ ਕੋਈ ਬਿਪਤਾ ਆਉਂਦੀ ਹੀ ਆਉਂਦੀ ਹੈ, ਕੋਈ ਨਾ ਕੋਈ ਮੁਸੀਬਤ ਪੈਂਦੀ ਹੀ ਪੈਂਦੀ ਹੈ।
ਕੋਟ ਆਨੰਦ ਜਹ ਹਰ ਗੁਣ ਗਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉੱਥੇ ਕਰੋੜਾਂ ਹੀ ਆਨੰਦ ਪ੍ਰਗਟ ਹੋ ਜਾਂਦੇ ਨੇ ਜਿੱਥੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਜਾਂਦਾ। ਇਸ ਲਈ ਅਸਲੀ ਜਿਹੜੀ ਵਡਿਆਈ ਹੈ ਉਹ ਹੈ ਵਾਹਿਗੁਰੂ ਦੇ ਕੀਰਤਨ ਦੀ। ਜਿਸ ਥਾਂ 'ਤੇ ਹਮੇਸ਼ਾ ਵਾਹਿਗੁਰੂ ਦਾ ਜਸ ਕੀਰਤਨ ਹੁੰਦਾ ਹੋਵੇ, ਔਰ ਉੱਥੇ ਹਮੇਸ਼ਾ ਲਈ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਹਨ।
ਹਰ ਬਿਸਰਿਆ ਦੁੱਖ ਰੋਗ ਘਨੇਰੇ।
ਅਤੇ ਸਤਿਗੁਰੂ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਸਾਨੂੰ ਦੁੱਖ ਰੋਗ ਕਿਉਂ ਚਿੰਬੜਦੇ ਨੇ? ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਹਨ, ਹਰ ਬਿਸਰਿਆ ਦੁੱਖ ਰੋਗ ਘਨੇਰੇ। ਜਦੋਂ ਵਾਹਿਗੁਰੂ ਪਰਮੇਸ਼ਰ ਬਈ ਭੁੱਲ ਜਾਂਦਾ ਹੈ ਨਾ, ਅਤੇ ਉਸ ਵੇਲੇ ਬਹੁਤ ਸਾਰੇ ਦੁੱਖ ਅਤੇ ਰੋਗ ਸਾਡੇ 'ਤੇ ਹਮਲਾ ਕਰਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਪਰਮੇਸ਼ਰ 'ਤੇ ਭੁੱਲਿਆਂ ਵਿਆਪਣ ਸਭੇ ਰੋਗ। ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ, ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਭੁੱਲ ਜਾਂਦੀ ਹੈ, ਤਾਂ ਉਸ ਵੇਲੇ ਕੋਈ ਨਾ ਕੋਈ ਦੁੱਖ ਰੋਗ ਆ ਕੇ ਜ਼ਰੂਰ ਘੇਰਦੇ ਨੇ। ਕੋਈ ਨਾ ਕੋਈ ਬਿਮਾਰੀ, ਕੋਈ ਨਾ ਕੋਈ ਦੁੱਖ ਆ ਕੇ ਹਮਲਾ ਕਰਦਾ ਹੈ, ਪਰ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੁੰਦਾ ਹੈ ਅਤੇ ਸਤਿਗੁਰੂ ਦੇ ਬਚਨ ਹੈ ਹਾਲਤ ਸੁੱਖ ਪਾਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਉੱਥੇ ਦੁੱਖ ਰੋਗ ਸਾਰੇ ਦੂਰ ਹੋ ਜਾਂਦੇ ਨੇ, ਪਰ ਜਿੱਥੇ ਵਾਹਿਗੁਰੂ ਭੁੱਲ ਜਾਂਦਾ ਉੱਥੇ ਬਹੁਤੇ ਦੁੱਖ ਰੋਗ ਆ ਕੇ ਡੇਰਾ ਮਲਦੇ ਹਨ।
ਪ੍ਰਭ ਸੇਵਾ ਜਮ ਲੱਗੈ ਨਾ ਨੇਰੇ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿੱਥੇ ਕੋਈ ਬੈਠ ਕੇ ਪ੍ਰਭੂ ਦੀ ਸੇਵਾ ਕਰਦਾ ਹੈ, ਸੇਵਾ ਤੋਂ ਮੁਰਾਦ ਹੈ ਸਿਮਰਨ ਦੀ, ਤੁਰਕੀ ਸੇਵਾ ਰਾਮ ਰਵੀਜ ਹੈ, ਉਸ ਤੁਰ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਇਹੀ ਸੇਵਾ ਹੈ, ਉਹਦਾ ਨਾਮ ਜਪਣਾ ਸਿਮਰਨ ਕਰਨਾ। ਹਜ਼ੂਰ ਕਹਿੰਦੇ ਨੇ ਪ੍ਰਭੂ ਦੀ ਸੇਵਾ ਕਰਨ ਦੇ ਨਾਲ ਜਮ ਵੀ ਨੇੜੇ ਨਹੀਂ ਲੱਗ ਸਕਦਾ, ਹੋਰ ਕਿਸੇ ਦੁੱਖ ਦੁਸ਼ਮਣ ਨੇ ਤਾਂ ਨੇੜੇ ਆਉਣਾ ਹੀ ਕੀ ਹੈ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ, ਜਿੱਥੇ ਵਾਹਿਗੁਰੂ ਦਾ ਸਿਮਰਨ ਆ ਜਾਂਦਾ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਏ ਉਹ ਦੂਤ, ਉੱਥੇ ਜਮ ਦੂਤ ਵੀ ਨੇੜੇ ਨਹੀਂ ਲੱਗ ਸਕਦਾ।
ਸੋ ਵਡਭਾਗੀ ਨਿਹ ਚਲ ਥਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਹ ਜਪੀਐ ਪ੍ਰਭ ਕੇਵਲ ਨਾਮ। ਇਹਨਾਂ ਦੋਨਾਂ ਤੁਕਾਂ ਦਾ ਅਨਵੇਂ ਕਰਕੇ ਅਰਥ ਲੱਗੇਗਾ। ਹਜ਼ੂਰ ਕਹਿੰਦੇ ਨੇ ਜਹ ਜਪੀਐ ਪ੍ਰਭ ਕੇਵਲ ਨਾਮ, ਜਿੱਥੇ ਕੇਵਲ ਦਾ ਅਰਥ ਹੈ ਨਰੋਲ, ਜਿੱਥੇ ਨਰੋਲ ਅਕਾਲ ਪੁਰਖ ਵਾਹਿਗੁਰੂ ਦਾ ਹੀ ਨਾਮ ਜਪਿਆ ਜਾਂਦਾ ਹੈ। ਕਿਉਂਕਿ ਕਈ ਵਾਰੀ ਅਸੀਂ ਮਿਲਗੋਬਾ ਜਿਹਾ ਵੀ ਕਰ ਲੈਂਦੇ ਹਾਂ ਵੀ ਚਲੋ ਵੀ ਪਰਮੇਸ਼ਰ ਦਾ ਨਾਮ ਵੀ ਜਪ ਲਓ ਅਤੇ ਹੋਰ ਦੇਵੀ ਦੇਵਤਿਆਂ ਦੀ ਵੀ ਮਾੜੀ ਮੋਟੀ ਕੋਈ ਲਕਸ਼ਮੀ ਦੀ ਪੂਜਾ ਵੀ ਕਰ ਲਵੋ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਜਹ ਜਪੀਐ ਪ੍ਰਭ ਕੇਵਲ ਨਾਮ, ਜਿੱਥੇ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਸੋ ਵਡਭਾਗੀ ਨੇ ਚਲ ਥਾਨ, ਬਈ ਉਹ ਜਿਹੜਾ ਅਸਥਾਨ ਹੈ ਅਚਲ ਅਸਥਾਨ ਹੈ, ਅਤੇ ਸੋ ਵਡਭਾਗੀ, ਅਤੇ ਜਿਹੜੇ ਉੱਥੇ ਰਹਿਣ ਵਾਲੇ ਗੁਰਸਿੱਖ ਮਾਈ ਭਾਈ ਨੇ ਉਹ ਸਾਰੇ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਨੇ। ਜਿੱਥੇ ਕੇਵਲ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਉਸ ਟਿਕਾਣੇ ਨੂੰ ਕੋਈ ਹਿਲਾ ਨਹੀਂ ਸਕਦਾ, ਉਹ ਅਚਲ ਅਸਥਾਨ ਬਣ ਜਾਂਦਾ ਹੈ, ਅਤੇ ਜਿਹੜੇ ਉੱਥੇ ਰਹਿਣ ਵਾਲੇ ਗੁਰਸਿੱਖ ਮਾਈ ਭਾਈ ਉਹ ਸਾਰੇ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਨੇ। ਇਹ ਸ਼੍ਰੀ ਦਰਬਾਰ ਸਾਹਿਬ ਜੀ ਦੀ ਮਹੱਤਤਾ ਨੂੰ ਸਾਹਮਣੇ ਰੱਖਦਿਆਂ ਹੋਇਆਂ ਹੀ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ।
ਜਹ ਜਾਈਐ ਤਹਿ ਨਾਲ ਮੇਰਾ ਸੁਆਮੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਜਿੱਥੇ ਵੀ ਜਾਂਦੇ ਹਾਂ ਅਤੇ ਸਾਡਾ ਮਾਲਕ ਵਾਹਿਗੁਰੂ ਪਰਮੇਸ਼ਰ ਉੱਥੇ ਸਾਡੇ ਨਾਲ ਹੀ ਹੁੰਦਾ ਹੈ।
ਨਾਨਕ ਕਉ ਮਿਲਿਆ ਅੰਤਰ ਜਾਮੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅੰਤਰ ਜਾਮੀ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਉਹ ਅੰਤਰ ਜਾਮੀ ਅਕਾਲ ਪੁਰਖ ਵਾਹਿਗੁਰੂ ਸਾਨੂੰ ਆ ਕੇ ਮਿਲਿਆ ਅਤੇ ਹੁਣ ਅਸੀਂ ਜਿੱਥੇ ਵੀ ਜਾਂਦੇ ਹਾਂ ਉਹ ਵਾਹਿਗੁਰੂ ਸਾਡੇ ਨਾਲ ਹੀ ਰਹਿੰਦਾ ਹੈ।
ਗੌੜੀ ਮਹੱਲਾ ਪੰਜਵਾਂ, ਜੋ ਪ੍ਰਾਣੀ ਗੋਬਿੰਦ ਧਿਆਵੈ।
ਲਓ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਦੁਨੀਆਂ ਵਿੱਚ ਠੀਕ ਹੈ ਜਿਹੜੇ ਪੜ੍ਹੇ ਲਿਖੇ ਮਨੁੱਖ ਨੇ ਉਹ ਤੇ ਆਪਣੀ ਵਿੱਦਿਆ ਦੇ ਬਲ ਦੇ ਨਾਲ ਕੋਈ ਧਰਮ ਗ੍ਰੰਥਾਂ ਦਾ ਪਾਠ ਕਰ ਸਕਦੇ ਨੇ, ਵਿਚਾਰ ਕਰ ਸਕਦੇ ਨੇ, ਔਰ ਉਹਨਾਂ ਨੂੰ ਚੰਗੇ ਮਾੜੇ ਦੀ ਸੋਝੀ ਹਾਸਲ ਹੋ ਸਕਦੀ ਹੈ। ਪਰ ਜਿਹੜੇ ਅਨਪੜ੍ਹ ਬੰਦੇ ਨੇ ਉਹ ਕੀ ਕਰਨ, ਉਹਨਾਂ ਦੀ ਕਲਿਆਣ ਕਿਵੇਂ ਹੋਵੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਜੋ ਪ੍ਰਾਣੀ ਗੋਬਿੰਦ 'ਤੇ ਆਵੇ। ਕਹਿੰਦੇ ਭਾਈ ਠੀਕ ਹੈ, ਵਿਦਿਆ ਪੜ੍ਹਨੀ, ਕਥਾ ਵਿਚਾਰ ਕਰਨੀ, ਕੀਰਤਨ ਕਰਨਾ ਇਹ ਸਾਰਿਆਂ ਦੇ ਲਈ ਮੁਸ਼ਕਲ ਹੈ। ਹਾਂ, ਸਿਮਰਨ ਕਰਨਾ, ਵਾਹਿਗੁਰੂ ਨਾਮ ਦਾ ਅਭਿਆਸ ਕਰਨਾ ਇਹਨੂੰ ਹਰ ਕੋਈ ਕਰ ਸਕਦਾ। ਇੱਥੋਂ ਤੱਕ ਜਿਹੜਾ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਵਾਹਿਗੁਰੂ ਵਾਹਿਗੁਰੂ ਤਾਂ ਜਪ ਹੀ ਸਕਦਾ, ਬੱਚੇ ਵੀ ਜਪ ਸਕਦੇ ਨੇ, ਇਹਨੂੰ ਤਾਂ ਕੋਈ ਵੀ ਜਪ ਸਕਦਾ। ਸਤਿਗੁਰੂ ਨਾਮ ਸਿਮਰਨ ਦੀ ਮਹਿਮਾ ਹੀ ਪ੍ਰਗਟ ਕਰ ਰਹੇ ਹਨ, ਜੋ ਪ੍ਰਾਣੀ ਗੋਬਿੰਦ 'ਤੇ ਆਵੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਹਜ਼ੂਰ ਕਹਿੰਦੇ ਨੇ ਜੋ ਪ੍ਰਾਣਾਤਾਰੀ ਜੀਵ ਗੋਬਿੰਦ ਨੂੰ ਧਿਆਉਂਦਾ ਹੈ, ਭਾਵ ਪ੍ਰਭੂ ਦਾ ਸਿਮਰਨ ਕਰਦਾ ਹੈ, ਚਾਹੇ ਉਹ ਪੜ੍ਹਿਆ ਹੋਇਆ ਹੈ ਅਤੇ ਚਾਹੇ ਅਨਪੜ੍ਹਿਆ ਨਹੀਂ ਪੜ੍ਹਿਆ ਹੋਇਆ, ਅਤੇ ਜਿਹੜਾ ਵੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਪਰਮਗਤ ਪਾਵੇ, ਉਹਨੂੰ ਕੇਵਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੋਇਆ ਵੀ ਮੁਕਤੀ ਨਾਲ ਵਿਦਿਆ ਦਾ ਗਿਆਨ ਦਾ ਕੋਈ ਸੰਬੰਧ ਨਹੀਂ, ਮੁਕਤੀ ਨਾਲ ਨਾਮ ਦਾ ਸਿਮਰਨ ਦਾ ਸੰਬੰਧ ਹੈ। ਅਤੇ ਜੇ ਕੋਈ ਪੜ੍ਹਿਆ ਹੋਇਆ ਗਿਆਨ ਦੇ ਨਾਲ ਨਾਲ ਸਿਮਰਨ ਕਰੇ, ਕਮਾਈ ਕਰੇ, ਉਹਨੂੰ ਵੀ ਮੁਕਤੀ ਮਿਲ ਸਕਦੀ ਹੈ, ਅਤੇ ਜੇ ਨਹੀਂ ਪੜ੍ਹਿਆ ਹੋਇਆ ਤਾਂ ਉਹ ਵੀ ਸਿਮਰਨ ਕਰਨਾ ਸ਼ੁਰੂ ਕਰ ਦੇਵੇ, ਮੁਕਤੀ ਉਹਨੂੰ ਵੀ ਮਿਲ ਜਾਵੇਗੀ। ਇਹ ਰੱਬ ਦੇ ਘਰ ਦੇ ਵਿੱਚ ਨਿਆਂ ਹੈ। ਉੱਥੇ ਵਿਦਿਆ ਨਹੀਂ ਪਰਖੀ ਜਾਂਦੀ, ਉੱਥੇ ਗਿਆਨ ਨਹੀਂ ਪਰਖਿਆ ਜਾਂਦਾ, ਉੱਥੇ ਨਾਮ ਅਤੇ ਸਿਮਰਨ ਦੀ ਮਹਿਮਾ ਪਰਖੀ ਜਾਂਦੀ ਹੈ। ਜਿਹਦੇ ਕੋਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੋਵੇ, ਸਿਮਰਨ ਹੋਵੇ, ਉਹਨੂੰ ਪਰਮਗਤੀ ਪ੍ਰਾਪਤ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਕੋਈ ਇਹ ਨਾ ਸੋਚੇ ਵੀ ਮੈਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹਾਂ। ਹਜ਼ੂਰ ਕਹਿੰਦੇ ਉਹ ਸਿਮਰਨ ਉਹਨੂੰ ਕਰਨਾ ਚਾਹੀਦਾ, ਅਤੇ ਜਿਹੜਾ ਪ੍ਰਾਣੀ ਉਸ ਗੋਬਿੰਦ ਨੂੰ ਧਿਆਉਂਦਾ ਹੈ, ਭਾਵ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਚਾਹੇ ਉਹ ਪੜ੍ਹਿਆ ਹੋਇਆ ਚਾਹੇ ਅਨਪੜ੍ਹ ਹੈ, ਉਹ ਪਰਮ ਗਤੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਸਾਧੂ ਸੰਗ ਸਿਮਰ ਗੋਪਾਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਤੁਸੀਂ ਸਾਧੂ ਸੰਗ, ਤੁਸੀਂ ਗੁਰੂ ਦੀ ਸੰਗਤ ਵਿੱਚ ਜਾਓ ਤੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਿਮਰ ਗੋਪਾਲ, ਉਸ ਗੋਪਾਲ ਦਾ ਸਿਮਰਨ ਕਰੋ, ਭਾਵ ਗੁਰੂ ਦੇ ਚਰਨਾਂ ਵਿੱਚ ਬੈਠ ਕੇ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ।
ਬਿਨ ਨਾਵੈ ਝੂਠਾ ਧਨ ਮਾਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕਿੰਨੇ ਸੋਹਣੇ ਤਰੀਕੇ ਨਾਲ ਸਮਝਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੋ ਵੀ ਤੁਹਾਡੇ ਕੋਲ ਧਨ ਮਾਲ ਹੈ, ਧਨ ਤੋਂ ਮੁਰਾਦ ਹੈ ਮਾਇਆ ਦੀ ਤੇ ਮਾਲ ਤੋਂ ਮੁਰਾਦ ਹੈ ਜੋ ਸਾਜੋ ਸਾਮਾਨ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਧਨ ਵੀ ਤੇ ਮਾਲ ਸਾਰਾ ਝੂਠਾ ਹੈ। ਅਸਲੀ ਧਨ ਤੇ ਵਾਹਿਗੁਰੂ ਦਾ ਨਾਮ ਹੀ ਹੈ। ਹਰ ਨਾਮ ਤਾਂ ਨਿਰਮਲ ਅਤਿ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ, ਨਾਮ ਧਨ ਬੈਨ ਹੋਰ ਸਭ ਬਿਖ ਜਾਣ, ਮਾਇਆ ਮੋਹ ਜਲੈ ਅਵਮਾਨ। ਇਸ ਲਈ ਨਾਮ ਦਾ ਧਨ ਇਹ ਨਾਲ ਜਾਣ ਵਾਲਾ ਹੈ, ਜਿਹੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਗੁਰੂ ਦੀ ਸੰਗਤ ਵਿੱਚ ਆ ਕੇ ਤੇ ਵਾਹਿਗੁਰੂ ਦਾ ਸਿਮਰਨ ਕਰੋ, ਨਾਮ ਤੋਂ ਬਿਨਾਂ ਜਿਸ ਧਨ ਮਾਲ ਦਾ ਤੁਸੀਂ ਹੰਕਾਰ ਕਰਦੇ ਹੋ ਸਾਰਾ ਝੂਠਾ ਹੀ ਹੈ, ਭਾਵ ਇੱਕ ਨਾ ਇੱਕ ਦਿਨ ਇਸ ਨੂੰ ਛੱਡ ਕੇ ਜਾਣਾ ਪੈਂਦਾ ਹੈ।
ਰੂਪਵੰਤ ਸੋ ਚਤੁਰ ਸਿਆਣਾ,
ਲਓ ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ ਵੀ ਅਸਲੀ ਸਭ ਤੋਂ ਸੁੰਦਰ ਰੂਪ ਵਾਲਾ ਤੇ ਸਭ ਤੋਂ ਚਤਰ ਤੇ ਸਭ ਤੋਂ ਸਿਆਣਾ ਦਾਨਸ਼ਵਰ ਉਹੀ ਹੈ
ਜਿਨ ਜਨ ਮਾਨਿਆ ਪ੍ਰਭ ਕਾ ਭਾਣਾ,
ਜਿਸ ਜਨ ਗੁਰਸਿੱਖ ਮਾਈ ਭਾਈ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨ ਲਿਆ। ਰੂਪਵੰਤ ਤੋਂ ਮੁਰਾਦ ਹੈ ਸੋਹਣਾ ਵੀ ਉਹੀ ਹੈ ਸਾਰਿਆਂ ਤੋਂ, ਕਿਉਂਕਿ ਰੂਪ ਵਾਲੇ ਨੂੰ ਸੋਹਣਾ ਆਖਿਆ ਜਾਂਦਾ ਹੈ, ਸੋਹਣਾ ਵੀ ਉਹੀ ਹੈ ਤੇ ਸਭ ਤੋਂ ਸਿਆਣਾ ਵੀ ਉਹੀ ਹੈ ਤੇ ਚਤਰ ਵੀ ਉਹੀ ਹੈ, ਜਿਸਨੇ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ, ਭਾਵ ਜਿਸਨੇ ਦੁੱਖ ਨੂੰ ਵੀ ਸੁੱਖ ਸਮਝਿਆ ਹੈ ਤੇ ਸੁੱਖ ਨੂੰ ਵੀ ਤੇ ਦੁੱਖ ਨੂੰ ਵੀ ਇੱਕ ਬਰਾਬਰ ਸਮਝ ਲਿਆ ਹੈ, ਬਈ ਉਹੀ ਅਸਲੀ ਸਭ ਤੋਂ ਸੋਹਣਾ ਤੇ ਸਭ ਤੋਂ ਸਿਆਣਾ ਤੇ ਸਭ ਤੋਂ ਚਤਰ ਹੈ।
ਜਗ ਮਹਿ ਆਇਆ ਸੋ ਪਰਵਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਸਾਰ ਵਿੱਚ ਆਇਆ ਹੋਇਆ ਉਹੀ ਪੁਰਸ਼ ਪਰਵਾਨ ਹੈ, ਭਾਵ ਉਹਦਾ ਆਉਣਾ ਸੰਸਾਰ ਦੇ ਵਿੱਚ ਸਫਲਾ ਹੈ।
ਘੱਟ ਘੱਟ ਆਪਣਾ ਸਵਾਮੀ ਜਾਣ,
ਤੇ ਜਿਹੜਾ ਆਪਣੇ ਸਵਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਘਟਾਂ ਘਟਾਂ ਵਿੱਚ ਵਸਦਾ ਜਾਣ ਲੈਂਦਾ ਉਹਦਾ ਸੰਸਾਰ ਦੇ ਵਿੱਚ ਆਉਣਾ ਸਫਲ ਹੈ, ਵੀ ਜਿਹੜਾ ਸਾਰਿਆਂ ਵਿੱਚ ਵਾਹਿਗੁਰੂ ਦੇ ਦੀਦਾਰ ਕਰ ਲੈਂਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਤਾਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਈ ਸਭ ਥਾਵਾਂ ਤੇ ਸਭ ਦੇ ਅੰਦਰ ਪਰਮੇਸ਼ਰ ਵਸ ਰਿਹਾ ਹੈ। ਕਹਿਣ ਨੂੰ ਤੇ ਇਹ ਗੱਲ ਬੜੀ ਸੌਖੀ ਹੈ, ਪਰ ਹਜ਼ੂਰ ਕਹਿੰਦੇ ਨੇ ਇਸ ਗੱਲ ਨੂੰ ਸਮਝਣਾ, ਇਸ ਗੱਲ ਨੂੰ ਅਮਲੀ ਰੂਪ ਦੇ ਵਿੱਚ ਜਾਣਨਾ ਬਹੁਤ ਔਖੀ ਗੱਲ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸੰਸਾਰ ਵਿੱਚ ਆਇਆ ਉਹ ਪ੍ਰਵਾਨ ਹੈ ਜਿਸਨੇ ਆਪਣੇ ਸਵਾਮੀ ਮਾਲਕ ਵਾਹਿਗੁਰੂ ਨੂੰ ਘਟਾਂ ਘਟਾਂ ਵਿੱਚ ਵਸਦਾ ਪਛਾਣ ਲਿਆ ਹੈ। ਇਹ ਗੱਲ ਹੈ ਬੜੀ ਔਖੀ, ਅਸੀਂ ਤੇ ਹਰ ਦੂਜੇ ਨੂੰ ਓਪਰੀ ਨਿਗਾਹ ਨਾਲ ਹੀ ਵੇਖਦੇ ਹਾਂ, ਆਪਣੇ ਨੂੰ ਆਪਣਾ ਸਮਝਦੇ ਹਾਂ ਤੇ ਦੂਸਰੇ ਨੂੰ ਅਸੀਂ ਹਮੇਸ਼ਾ ਲਈ ਬੇਗਾਨਾ ਹੀ ਸਮਝਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਸਾਰਿਆਂ ਨੂੰ, ਜਿਵੇਂ ਭਾਈ ਘਨੱਈਏ ਉੱਤੇ ਸਤਿਗੁਰੂ ਦੀ ਕਿਰਪਾ ਸੀ, ਚਾਹੇ ਕੋਈ ਗੁਰੂ ਦਾ ਸਿੰਘ ਸੀ ਤੇ ਚਾਹੇ ਕੋਈ ਹਿੰਦੂ ਸਿਪਾਹੀ ਸੀ ਤੇ ਚਾਹੇ ਕੋਈ ਮੁਸਲਮਾਨ ਸਿਪਾਹੀ ਸੀ, ਉਹਨਾਂ ਸਾਰਿਆਂ ਦੇ ਵਿੱਚ ਹੀ ਉਹਨੂੰ ਗੁਰੂ ਦੇ ਦੀਦਾਰ ਹੁੰਦੇ ਸਨ। ਇਸੇ ਲਈ ਹਜ਼ੂਰ ਕਹਿੰਦੇ ਨੇ ਸੰਸਾਰ ਦੇ ਵਿੱਚ ਆਇਆ ਉਹ ਪ੍ਰਵਾਨ ਹੈ ਜਿਸਨੇ ਆਪਣੇ ਮਾਲਕ ਵਾਹਿਗੁਰੂ ਨੂੰ ਘਟਾਂ ਘਟਾਂ ਵਿੱਚ ਵਸਦਾ ਪਛਾਣ ਲਿਆ ਹੈ।
ਕਹ ਨਾਨਕ ਜਾ ਕੇ ਪੂਰਨ ਭਾਗ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਮਨੁੱਖ ਦੇ ਪੂਰਨ ਭਾਗ ਹੁੰਦੇ ਨੇ, ਭਾਵ ਜਿਸ ਦੇ ਮੱਥੇ ਤੇ ਪੂਰੇ ਭਾਗ ਜਾਗਦੇ ਨੇ, ਤੇ ਫਿਰ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ।
ਹਰ ਚਰਣੀ ਤਾਕਾ ਮਨ ਲਾਗ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਦਾ ਫਿਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮਨ ਜੁੜ ਜਾਂਦਾ ਹੈ, ਜਿਸ ਦੇ ਪੂਰਨ ਭਾਗ ਹੁੰਦੇ ਨੇ। ਵੱਡੇ ਭਾਗਾਂ ਦੀ ਪੂਰਨ ਭਾਗਾਂ ਦੀ ਇਹ ਨਿਸ਼ਾਨੀ ਹੈ ਵੀ ਜਿਸ ਦਾ ਮਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ, ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਗਿਆ, ਤੇ ਸਮਝ ਲਓ ਉਸ ਦੇ ਪੂਰੇ ਭਾਗ ਬਣ ਗਏ ਹਨ।
ਗੌੜੀ ਮਹੱਲਾ ਪੰਜਵਾਂ। ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਦੁਨੀਆਂ ਵਿੱਚ ਦੋ ਕਿਸਮ ਦੇ ਲੋਕ ਨੇ। ਇੱਕ ਤਾਂ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਹਨ ਤੇ ਦੂਸਰੇ ਭਾਈ ਸ਼ਕਤੀ ਦੇ ਉਪਾਸ਼ਕ ਨੇ। ਜਿਹੜੇ ਰੱਬ ਦੀ ਭਗਤੀ ਕਰਨ ਵਾਲੇ ਨੇ ਉਹਨਾਂ ਨੂੰ ਆਪਾਂ ਸੰਤ, ਗੁਰਮੁਖ, ਮਹਾਂਪੁਰਖ ਕਹਿ ਦਿੰਦੇ ਹਾਂ, ਤੇ ਜਿਹੜੇ ਮਾਇਆ ਦੀ ਭਗਤੀ ਕਰਨ ਵਾਲੇ ਨੇ ਉਹਨਾਂ ਨੂੰ ਸਾਕਤ ਜਾਂ ਮਨਮੁਖ ਜਾਂ ਪਾਮਰ ਜਾਂ ਵਿਸ਼ਈ, ਇਸ ਤਰ੍ਹਾਂ ਦੇ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਕੀ ਮਹਾਰਾਜ ਇਹਨਾਂ ਦੋਹਾਂ ਦਾ ਪਰਸਪਰ ਕੋਈ ਮੇਲ ਵੀ ਹੋ ਸਕਦਾ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਰਗਿਜ਼ ਨਹੀਂ। ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਬਾਣੀ ਦੇ ਵਿੱਚ ਬਹੁਤ ਸੁੰਦਰ ਇੱਕ ਬਚਨ ਲਿਖਿਆ ਹੈ, ਭਗਤਾਂ ਤੈ ਸੈ ਸਾਰੀਆ ਜੋੜ ਕਦੇ ਨਾ ਆਇਆ। ਭਗਤਾਂ ਅਤੇ ਸੰਸਾਰੀ ਲੋਕਾਂ ਦਾ ਕਦੇ ਤਾਲਮੇਲ ਨਹੀਂ ਬਣਦਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ। ਔਰ ਉਹ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਜਿਹੜਾ ਰਸਤਾ ਵੱਖਰਾ ਹੁੰਦਾ ਹੈ, ਜਿਵੇਂ ਇੱਕ ਨੇ ਦਿੱਲੀ ਨੂੰ ਜਾਣਾ ਹੋਵੇ, ਦੂਜੇ ਨੇ ਲਾਹੌਰ ਨੂੰ, ਉਹਨਾਂ ਦਾ ਕੋਈ ਮੇਲ ਥੋੜ੍ਹਾ ਹੋ ਸਕਦਾ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ, ਵੀ ਜਿਹੜਾ ਵਾਹਿਗੁਰੂ ਦਾ ਦਾਸ ਬਣ ਗਿਆ ਉਹਦੇ ਨਾਲ ਸਾਕਤ ਦਾ ਕੋਈ ਮੇਲ ਨਹੀਂ ਹੋ ਸਕਦਾ। ਸੰਗ ਦਾ ਅਰਥ ਹੈ ਮੇਲ, ਉਹਦਾ ਕੋਈ ਸਾਥ ਨਹੀਂ ਨਿਭ ਸਕਦਾ, ਕਿਉਂਕਿ ਵਾਹਿਗੁਰੂ ਦੇ ਦਾਸ ਦਾ ਰਸਤਾ ਹੋਰ ਹੈ, ਲਿਵ ਤਾਤ ਦੋ ਰਾਹ ਹੈ। ਇੱਕ ਲਿਵ ਦਾ ਰਸਤਾ ਹੈ, ਦੂਸਰਾ ਤਾਤ ਤ੍ਰਿਸ਼ਨਾ ਦਾ ਰਸਤਾ ਹੈ। ਅਤੇ ਜਿਹੜਾ ਸਾਕਤ ਪੁਰਸ਼ ਹੈ ਉਹ ਤੇ ਤ੍ਰਿਸ਼ਨਾ ਦੇ ਰਾਹ ਤੁਰਦਾ ਹੈ। ਸਹਿਸ ਕਟੇ ਲੱਖ ਕੋ ਉੱਠਤਾਵੈ, ਤ੍ਰਿਪਤ ਨਾ ਆਵੇ, ਮਾਇਆ ਪਛੈ ਪਾਵੈ। ਅਤੇ ਜਿਹੜਾ ਰੱਬ ਦਾ ਦਾਸ ਹੈ ਉਹ ਲਿਵ ਦੇ ਰਸਤੇ ਤੁਰਦਾ, ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਜੋੜਦਾ ਅਤੇ ਜਥਾ ਲਾਭ ਤਥਾ ਸੰਤੁਸ਼ਟ ਰਹਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹਰ ਕੇ ਦਾਸ ਸਿਉਂ ਸਾਕਤ ਨਹੀਂ ਸੰਗ, ਵਾਹਿਗੁਰੂ ਦੇ ਦਾਸ ਦੇ ਨਾਲ ਸਾਕਤ ਪੁਰਸ਼ ਦਾ ਕਦੇ ਕੋਈ ਸੰਬੰਧ, ਕਦੇ ਕੋਈ ਮੇਲ ਨਹੀਂ ਹੋ ਸਕਦਾ।
ਉਹ ਬਿਖਈ ਉਸ ਰਾਮ ਕੋ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਬਿਖਈ, ਬਿਖਈ ਪਾਠ ਉਚਾਰਨ ਕਰਨਾ, ਬਿਖੀ ਨਹੀਂ, ਉਹ ਬਿਖਈ ਉਸ ਰਾਮ ਕੋ ਰੰਗ। ਹਜ਼ੂਰ ਕਹਿੰਦੇ ਨੇ ਉਹ ਬਿਖਈ ਭਾਈ, ਉਹ ਤੇ ਬਿਖਈ ਦਾ ਅਰਥ ਹੈ ਵਿਸ਼ਈ ਹੁੰਦਾ ਹੈ, ਉਹ ਤੇ ਵਿਸ਼ਿਆਂ ਦੇ ਸੁੱਖ ਭੋਗਦਾ, ਉਹ ਤੇ ਹਮੇਸ਼ਾ ਲਈ ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹਨਾਂ ਦੇ ਵਿੱਚ ਲੱਗਿਆ ਹੋਇਆ ਹੈ, ਉਸ ਰਾਮ ਕੋ ਰੰਗ। ਪਰ ਉਹ ਦੂਸਰੇ ਪਾਸੇ ਜਿਹੜਾ ਵਾਹਿਗੁਰੂ ਦਾ ਦਾਸ ਹੈ, ਕੋਈ ਵਾਹਿਗੁਰੂ ਦਾ ਪਿਆਰਾ ਸੰਤ, ਮਹਾਂਪੁਰਖ, ਮਹਾਤਮਾ ਹੈ, ਤੇ ਉਹਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗਿਆ ਹੁੰਦਾ। ਇੱਕ ਪਾਸੇ ਨਾਮ ਦਾ ਰੰਗ ਹੈ, ਦੂਸਰੇ ਪਾਸੇ ਵਿਸ਼ਿਆਂ ਦਾ ਰੰਗ ਹੈ, ਇਹਨਾਂ ਦਾ ਆਪਸ ਵਿੱਚ ਕਦੇ ਕੋਈ ਸੰਬੰਧ ਨਹੀਂ ਜੁੜ ਸਕਦਾ।
ਮਨ ਅਸਵਾਰ ਜੈਸੇ ਤੁਰੀ ਸਿਗਾਰੀ।
ਲਓ ਹੁਣ ਸਾਹਿਬ ਸਤਿਗੁਰੂ ਵਿਸਰਾਮ ਦੇ ਕੇ ਅੱਗੇ ਅਨੇਕਾਂ ਉਦਾਹਰਣਾਂ ਦੇ ਕੇ ਬਈ ਵਾਹਿਗੁਰੂ ਦੇ ਦਾਸ ਦਾ ਤੇ ਸਾਕਤ ਪੁਰਸ਼ ਦਾ ਕੋਈ ਮੇਲ ਨਹੀਂ ਹੋ ਸਕਦਾ ਤੇ ਸਾਨੂੰ ਸਮਝਾ ਰਹੇ ਹਨ, ਮਨ ਅਸਵਾਰ ਜੈਸੇ ਤੁਰੀ ਸਿਗਾਰੀ। ਤੁਰੀ ਦਾ ਅਰਥ ਹੈ ਤੁਰਕਾਨ ਦੇਸ਼ ਦੀ ਘੋੜੀ। ਪਹਿਲਾਂ ਜਿਹੜਾ ਤੁਰਕਾਨ ਦੇਸ਼ ਦੀ ਘੋੜੀ ਨੂੰ ਬਹੁਤ ਉੱਤਮ ਗਿਣਿਆ ਜਾਂਦਾ ਸੀ। ਹਜ਼ੂਰ ਕਹਿੰਦੇ ਨੇ ਇਹ ਇੱਕ ਉਦਾਹਰਣ ਹੈ, ਮਨ ਅਸਵਾਰ ਜੈਸੇ ਤੁਰੀ ਸਿਗਾਰੀ। ਜਿਵੇਂ ਇੱਕ ਤਾਂ ਆਦਮੀ ਮਨ ਅਸਵਾਰ ਅਨ ਅਸਵਾਰ ਹੈ, ਭਾਵ ਉਹਦੇ ਕੋਲ ਕੋਈ ਅਸਵਾਰੀ ਨਹੀਂ, ਕੋਈ ਘੋੜਾ ਨਹੀਂ, ਕੋਈ ਹੋਰ ਵੀ ਵਾਹਨ ਨਹੀਂ ਹੈ। ਅਤੇ ਜਿਹੜਾ ਮਨ ਸ਼ਬਦ ਹੈ ਨਾ, ਸੰਸਕ੍ਰਿਤ ਵਿੱਚ ਜਿਵੇਂ ਆਪਾਂ ਐੜਾ ਸ਼ਬਦ ਵਰਤਦੇ ਹਾਂ ਅਨ ਅਸਵਾਰ, ਅਤੇ ਸੰਸਕ੍ਰਿਤ ਵਿੱਚ ਮੰਮਾ ਸ਼ਬਦ ਵੀ ਵਰਤਿਆ ਜਾਂਦਾ ਮਨ ਅਸਵਾਰ। ਇਸ ਲਈ ਮਨ ਅਸਵਾਰ ਦਾ ਅਰਥ ਹੋ ਗਿਆ ਅਨ ਅਸਵਾਰ, ਵੀ ਜਿਸਦੇ ਕੋਲੇ ਕੋਈ ਅਸਵਾਰੀ ਕੋਈ ਵਾਹਨ ਨਹੀਂ, ਉਸਦਾ ਤੇ ਜੈਸੇ ਤੁਰੀ ਸੀ ਗਾਰੀ, ਦੂਸਰੇ ਪਾਸੇ ਜਿਸਨੇ ਤੁਰਕਾਨ ਦੇਸ਼ ਦੀ ਘੋੜੀ ਸ਼ਿੰਗਾਰੀ ਹੋਈ ਹੈ ਉਹਦੇ ਉੱਤੇ ਬੈਠਾ। ਇੱਕ ਦੇ ਕੋਲੇ ਤਾਂ ਤੁਰਕਾਨ ਦੇਸ਼ ਦੀ ਘੋੜੀ ਸ਼ਿੰਗਾਰੀ ਹੋਈ ਉਹਦੇ ਉੱਤੇ ਅਸਵਾਰ ਹੈ, ਤੇ ਦੂਜੇ ਕੋਲੇ ਕੋਈ ਵਾਹਨ ਹੈ ਹੀ ਨਹੀਂ, ਉਹ ਪੈਦਲ ਖੜਾ ਹੈ। ਦੱਸੋ ਉਹਦਾ ਕੋਈ ਮੁਕਾਬਲਾ ਹੋ ਸਕਦਾ? ਇੱਕ ਆਦਮੀ ਪੈਦਲ ਖੜਾ ਹੈ ਤੇ ਦੂਸਰਾ ਬੜੀ ਤੇਜ਼ ਚੱਲਣ ਵਾਲੀ ਘੋੜੀ 'ਤੇ ਬੈਠਾ ਹੈ, ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ, ਕੋਈ ਸਾਥ ਨਹੀਂ ਨਿਭ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਦਾਸ ਦਾ ਤੇ ਸਾਕਤ ਦਾ ਕੋਈ ਮੇਲ ਨਹੀਂ ਹੋ ਸਕਦਾ।
ਜਿਉਂ ਕਾ ਪੁਰਖ ਪੁਚਾਰੈ ਨਾਰੀ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਥੋੜ੍ਹਾ ਜਿਹਾ ਬਿਖਮ ਦ੍ਰਿਸ਼ਟਾਂਤ ਦਿੰਦੇ ਹਨ। ਜਿਉਂ ਕਾ ਪੁਰਖ ਪੁਚਾਰੈ ਨਾਰੀ, ਕਾ ਪੁਰਖ ਦਾ ਅਰਥ ਹੈ ਖੁਸਰਾ, ਹੀਜੜਾ। ਹਜ਼ੂਰ ਕਹਿੰਦੇ ਨੇ ਜਿਵੇਂ ਕੋਈ ਕਾ ਪੁਰਖ ਦਾ ਅਰਥ ਹੈ ਕੋਈ ਖੁਸਰਾ, ਕੋਈ ਨਪੁੰਸਕ ਆਦਮੀ, ਕੋਈ ਹੀਜੜਾ ਆਦਮੀ ਕਿਸੇ ਇਸਤਰੀ ਨੂੰ ਪੁਚਕਾਰੇ ਅਤੇ ਉਹ ਕਦੇ ਵੀ ਉਸਦੀ ਅੰਦਰਲੀ ਭੁੱਖ ਨੂੰ ਸ਼ਾਂਤ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਉਹ ਤੇ ਭਾਈ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਨੇ ਅਤੇ ਭਗਤੀ ਕਰਕੇ ਵਾਹਿਗੁਰੂ ਨੂੰ ਪ੍ਰਸੰਨ ਕਰ ਲੈਂਦੇ ਨੇ, ਅਤੇ ਜਿਹੜਾ ਸਾਕਤ ਪੁਰਸ਼ ਆ ਉਹ ਤੇ ਹੀਜੜੇ ਵਰਗਾ ਹੈ, ਉਹਦੇ ਵਿੱਚ ਸ਼ਰਧਾ ਦੀ ਬਹਿੰਦੀ ਨਹੀਂ ਹੈ, ਤੇ ਫਿਰ ਉਹ ਦੱਸੋ ਕਿਵੇਂ ਭਗਤੀ ਕਰ ਸਕਦਾ ਨਹੀਂ ਕਰ ਸਕਦਾ?
ਬੈਲ ਕੋ ਨੇਤਰਾ ਪਾਏ ਦੁਹਾਵੇ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਕਤ ਦਾ ਤੇ ਵਾਹਿਗੁਰੂ ਦੇ ਦਾਸ ਦਾ ਕੋਈ ਮੇਲ ਨਹੀਂ। ਜਿਵੇਂ ਇੱਕ ਆਦਮੀ ਹੈ ਉਹ ਕਿਸੇ ਲਵੇਰੀ ਗਊ ਨੂੰ ਚੁੰਦਾ, ਉਹਨੂੰ ਦੁੱਧ ਮਿਲ ਜਾਂਦਾ ਹੈ, ਪਰ ਜਿਹੜਾ ਸਾਕਤ ਪੁਰਸ਼ ਹੈ ਉਹਦੀ ਹਾਲਤ ਇਹ ਹੈ, ਬੈਲ ਕੋ ਨੇਤਰਾ ਪਾਏ ਦੁਹਾਵੇ। ਜਿਵੇਂ ਬੈਲ ਜਿਹੜਾ ਨਰ ਹੁੰਦਾ ਹੈ, ਕੋਈ ਬਲਦ ਨੂੰ ਨੇਤਰਾ ਪਾ ਕੇ ਅਤੇ ਉਹਨੂੰ ਚੋਵੇ ਅਤੇ ਉਹਨੂੰ ਥੋੜ੍ਹਾ ਦੁੱਧ ਮਿਲ ਸਕਦਾ, ਇਸੇ ਤਰ੍ਹਾਂ ਜਿਹੜਾ ਬੈਲ ਵਾਂਗੂ ਆਲਸੀ ਮਨ ਹੈ, ਦਲਿੱਦਰੀ ਆਦਮੀ ਹੈ, ਅਤੇ ਜੇ ਉਹ ਪ੍ਰੇਮ ਦਾ ਨੇਤਰਾ ਪਾ ਕੇ ਆਖੇ ਵੀ ਮੈਂ ਵਾਹਿਗੁਰੂ ਦਾ ਸਿਮਰਨ ਕਰਕੇ ਨਾਮ ਦਾ ਦੁੱਧ ਪ੍ਰਾਪਤ ਕਰ ਲਵਾਂ, ਕਦੇ ਵੀ ਉਸਦੀ ਰੀਝ ਪੂਰੀ ਨਹੀਂ ਹੋ ਸਕਦੀ।
ਗਊ ਚਰ ਸਿੰਘ ਪਾਛੈ ਪਾਵੈ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਰ ਕੇ ਦਾਸਿਓ ਸਾਕਤ ਨਹੀਂ ਸੰਗ। ਵਾਹਿਗੁਰੂ ਦੇ ਦਾਸ ਜੀ ਨਾਲ ਸਾਕਤ ਦਾ ਕੋਈ ਮੇਲ ਨਹੀਂ, ਕੋਈ ਮੁਕਾਬਲਾ ਨਹੀਂ ਹੈ। ਜਿਵੇਂ ਕੋਈ ਆਦਮੀ ਗਊ 'ਤੇ ਚੜ੍ਹ ਕੇ, ਗਊ 'ਤੇ ਅਸਵਾਰ ਹੋ ਕੇ ਅਤੇ ਸ਼ੇਰ ਦੇ ਪਿੱਛੇ ਉਸਨੂੰ ਪਾਵੇ, ਵੀ ਗਊ ਨੂੰ ਆਖੇ ਤੂੰ ਸ਼ੇਰ ਨੂੰ ਮਾਰ ਜਾ ਕੇ, ਇਹ ਗੱਲ ਕਿਤੇ ਹੋ ਸਕਦੀ ਹੈ? ਇਸੇ ਤਰ੍ਹਾਂ ਜਿਹੜਾ ਸਾਕਤ ਪੁਰਸ਼ ਹੈ ਉਹ ਤੇ ਭਾਈ ਗਊ 'ਤੇ ਚੜ੍ਹ ਕੇ ਔਰ ਉਹ ਸ਼ੇਰ ਦਾ ਸ਼ਿਕਾਰ ਕਰਨਾ ਚਾਹੁੰਦਾ ਹੈ, ਪਰ ਗਊ 'ਤੇ ਚੜ੍ਹ ਕੇ ਕੋਈ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਹੜੇ ਗਊ ਵਾਂਗੂ ਜਿਹੜਾ ਸਾਕਤ ਪੁਰਸ਼ ਹੈ ਉਹਦੀ ਜਿਹੜੀ ਬੁੱਧੀ ਹੈ ਉਹ ਗਊ ਵਰਗੀ ਸ਼ਰੀਫ ਹੈ ਅਤੇ ਬੜੀ ਡਰੂ ਵੀ ਹੈ ਅਤੇ ਕਮਜ਼ੋਰ ਵੀ ਹੈ। ਉਹਦੇ ਆਸਰੇ ਉਸ ਆਪਣੇ ਸਿੰਘ ਦਾ ਅਰਥ ਹੈ ਹੰਕਾਰ, ਇਹਨੂੰ ਕਿਵੇਂ ਜਿੱਤ ਸਕਦਾ ਹੈ? ਕਦੀ ਵੀ ਨਹੀਂ ਜਿੱਤ ਸਕਦਾ ਕੋਈ ਸਾਕਤ ਪੁਰਸ਼ ਵੀ ਕਮਜ਼ੋਰ ਬੁੱਧੀ ਦੇ ਨਾਲ, ਉਹ ਕਦੇ ਆਪਣੇ ਹੰਕਾਰ ਨੂੰ ਨਹੀਂ ਜਿੱਤ ਸਕਦਾ, ਹੰਕਾਰ ਨੂੰ ਕਦੇ ਵੀ ਨਾਸ਼ ਨਹੀਂ ਕਰ ਸਕਦਾ।
ਗਾਡਰਲੇ ਕਾਮ ਧੇਨ ਕਰ ਪੂਜੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਵੇਂ ਕੋਈ ਆਦਮੀ, ਗਾਡਰ ਦਾ ਅਰਥ ਹੈ ਭੇਡ, ਆ ਜਿਵੇਂ ਇੰਡੀਆ ਦੇ ਵਿੱਚ ਜਿਹੜੇ ਭੇਡਾਂ ਦੇ ਚਰਵਾਹਿਆਂ ਨੂੰ ਗਡਰੀਆ ਕਹਿੰਦੇ ਨੇ, ਗਡਰੀਏ ਆ ਗਏ ਨੇ, ਗਾਡਰ ਭੇਡ ਨੂੰ ਕਹਿੰਦੇ ਨੇ। ਗਾਡਰ ਲਈ ਕਾਮ ਤੇਨ ਕਰ ਪੂਜੀ। ਹਜ਼ੂਰ ਕਹਿੰਦੇ ਨੇ ਬਈ ਜਿਹੜਾ ਵਾਹਿਗੁਰੂ ਦਾ ਦਾਸ ਹੈ ਬਈ ਉਹ ਤੇ ਵਾਹਿਗੁਰੂ ਦੀ ਭਗਤੀ ਨੂੰ ਕਾਮ ਤੇਨ ਸਮਝ ਕੇ ਉਹਦੀ ਪੂਜਾ ਕਰਦਾ ਹੈ, ਪਰ ਉਹਦੇ ਮੁਕਾਬਲੇ 'ਤੇ ਜਿਹੜਾ ਸਾਕਤ ਪੁਰਸ਼ ਹੈ, ਗਾਡਰ ਦਾ ਅਰਥ ਹੈ ਭੇਡ, ਉਹ ਭੇਡ ਨੂੰ ਲੈ ਕੇ ਅਤੇ ਉਹਨੂੰ ਕਾਮ ਤੇਨ ਸਮਝ ਕੇ ਪੂਜੀ ਜਾਵੇ, ਉਹਦੀ ਇੱਛਾ ਕਿਵੇਂ ਪੂਰੀ ਹੋ ਸਕਦੀ ਹੈ? ਕੋਈ ਭੇਡ ਤਾਂ ਕਾਮ ਤੇਨ ਗਊ ਨਹੀਂ ਬਣ ਸਕਦੀ। ਕਾਮ ਤੇਨ ਉਸ ਗਊ ਦਾ ਨਾਮ ਹੈ ਜਿਹੜੀ ਸਵਰਗ ਦੇ ਵਿੱਚ ਮੰਨੀ ਹੋਈ ਹੈ। ਕਹਿੰਦੇ ਨੇ ਉਹਦੇ ਕੋਲ ਜਾ ਕੇ ਮਨੁੱਖ ਜੋ ਵੀ ਕਾਮਨਾ ਕਰਦਾ ਉਸੇ ਵੇਲੇ ਪੂਰੀ ਹੋ ਜਾਂਦੀ ਹੈ। ਅਤੇ ਵਾਹਿਗੁਰੂ ਦੀ ਭਗਤੀ ਤਾਂ ਹੈਗੀ ਕਾਮ ਤੇਨ, ਭਗਤੀ ਕਰਕੇ ਤਾਂ ਜੋ ਮਰਜ਼ੀ ਆਦਮੀ ਲੈ ਸਕਦਾ ਹੈ, ਪਰ ਜਿਹੜੀਆਂ ਹੋਰ ਮੜੀਆਂ ਮਸਾਣੀਆਂ ਦੀ, ਭੂਤਾਂ ਦੀ ਪੂਜਾ, ਉਹ ਤਾਂ ਭੇਡ ਵਰਗੀ ਹੈ। ਅਤੇ ਤੁਸੀਂ ਮੜੀਆਂ ਮਸਾਣੀਆਂ ਦੀ ਪੂਜਾ ਕਰਕੇ, ਇਹਨਾਂ ਭੇਡਾਂ ਦੀ ਮਾਨ ਮਨੌਤ ਕਰਕੇ ਤੁਸੀਂ ਕਿਵੇਂ ਆਪਣੇ ਮਨ ਦੀ ਇੱਛਾ ਪੂਰੀ ਕਰ ਸਕਦੇ ਹੋ?
ਸੌਦੇ ਕੋ ਧਾਵੈ ਬਿਨ ਪੂੰਜੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਹੁਣ ਆਖਰੀ ਉਦਾਹਰਣ ਹੈ ਵੀ ਇੱਕ ਆਦਮੀ ਉਹ ਹੈ, ਇੱਕ ਉਹ ਵਪਾਰੀ ਹੈ ਜਿਹਦੇ ਕੋਲੇ ਪੂੰਜੀ ਹੈ, ਅਤੇ ਔਰ ਉਹ ਸੌਦਾ ਖਰੀਦਣ ਵਾਸਤੇ ਜਾਂਦਾ, ਵਪਾਰ ਕਰਨ ਵਾਸਤੇ ਜਾਂਦਾ, ਅਤੇ ਦੂਸਰਾ ਆਦਮੀ ਉਹ ਹੈ ਸੌਦੇ ਕੋ ਤਾਵੈ ਬਿਨ ਪੂੰਜੀ, ਉਹਦੇ ਕੋਲ ਪੂੰਜੀ ਹੈ ਹੀ ਨਹੀਂ, ਅਤੇ ਉਹ ਵੀ ਕਹਿੰਦੇ ਸੌਦਾ ਲੈਣ ਵਾਸਤੇ ਜਾਂਦਾ। ਦੱਸੋ ਬਿਨਾਂ ਪੂੰਜੀ ਤੋਂ ਕੋਈ ਵਪਾਰੀ ਆਦਮੀ ਵਪਾਰ ਕਰ ਸਕਦਾ? ਕੋਈ ਉਹਨੂੰ ਕੁਛ ਦਿੰਦਾ? ਅਤੇ ਜੇ ਇੱਕ ਅੱਧੀ ਵਾਰੀ ਭੁੱਲ ਭੁਲੇਖੇ ਕੋਈ ਦੇ ਵੀ ਦਿੰਦਾ ਅਤੇ ਜਦੋਂ ਫਿਰ ਉਹ ਵਾਪਸ ਨਹੀਂ ਉਸਨੂੰ ਪੈਸੇ ਮਿਲਦੇ ਅਤੇ ਫਿਰ ਅੱਗੇ ਲਈ ਉਹ ਜਵਾਬ ਦੇ ਦਿੰਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇੱਕ ਵਪਾਰੀ ਉਹ ਹੈ ਜਿਹੜਾ ਪੂੰਜੀ ਲੈ ਕੇ ਸੌਦਾ ਕਰਦਾ ਅਤੇ ਦੂਸਰਾ ਬਿਨਾਂ ਪੂੰਜੀਓਂ ਸੌਦਾ ਕਰਨ ਵਾਸਤੇ ਜਾਂਦਾ, ਉਹ ਕਦੇ ਵੀ ਕਾਮਯਾਬ ਨਹੀਂ ਹੁੰਦਾ। ਅਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਭਾਈ, ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਕੋਈ ਪੂੰਜੀ ਲੈ ਕੇ ਕੋਈ ਵਪਾਰੀ ਜਾਂਦਾ ਵਪਾਰ ਕਰਨ ਦੇ ਲਈ, ਉਹਨੂੰ ਵਪਾਰ ਦੇ ਵਿੱਚ ਸਫਲਤਾ ਮਿਲਦੀ ਹੈ, ਅਤੇ ਦੂਸਰਾ ਬਿਨਾਂ ਪੂੰਜੀ ਤੋਂ ਵਪਾਰ ਕਰਦਾ ਉਹਨੂੰ ਕਦੇ ਸਫਲਤਾ ਨਹੀਂ ਮਿਲਦੀ। ਇਸ ਤਰ੍ਹਾਂ ਜਿਹੜੇ ਸਾਖਤ ਪੁਰਸ਼ ਨੇ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਦੀ ਪੂੰਜੀ ਹੁੰਦੀ ਹੀ ਨਹੀਂ ਹੈ, ਅਤੇ ਫਿਰ ਜੇ ਉਹ ਸੌਦੇ ਲਈ, ਨਾਮ ਦੇ ਸੌਦੇ ਲਈ ਚੱਲ ਵੀ ਪੈਣ ਤਾਂ ਗੁਰੂ ਘਰ ਵਿੱਚ ਆ ਵੀ ਜਾਣਗੇ, ਸੰਗਤ ਵਿੱਚ ਆ ਵੀ ਜਾਣਗੇ, ਪਰ ਇੱਥੇ ਆ ਕੇ ਵੀ ਉਹ ਨਾਮ ਦਾ ਸੌਦਾ ਨਹੀਂ ਖਰੀਦ ਸਕਦੇ, ਕਿਉਂਕਿ ਸ਼ਰਧਾ ਨਹੀਂ, ਸ਼ਰਧਾ ਤੋਂ ਬਿਨਾਂ ਸਿੱਖੀ ਨਹੀਂ ਪ੍ਰਾਪਤ ਹੋ ਸਕਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਵੇਂ ਕੋਈ ਸੌਦੇ, ਕੋਈ ਬਿਨਾਂ ਪੂੰਜੀ ਤੋਂ ਸੌਦੇ ਲਈ ਜਾਵੇ ਉਹਨੂੰ ਕਦੇ ਵੀ ਉਹ ਸੌਦਾ ਨਹੀਂ ਪ੍ਰਾਪਤ ਹੋ ਸਕਦਾ।
ਨਾਨਕ ਰਾਮ ਨਾਮ ਜਪ ਚੀਤ
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀਆਂ ਪੰਕਤੀਆਂ ਵਿੱਚ ਉਪਦੇਸ਼ ਦਿੰਦੇ ਹਨ, ਨਾਨਕ ਰਾਮ ਨਾਮ ਜਪ ਚੀਤ। ਸਤਿਗੁਰੂ ਕਹਿੰਦੇ ਨੇ ਕਿ ਐ ਮਨਾ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਅਤੇ ਨਾਲ ਚਿੱਤ ਵਿੱਚ ਉਸਨੂੰ ਧਾਰਨ ਕਰ, ਅਥਵਾ ਵਾਹਿਗੁਰੂ ਦੇ ਨਾਮ ਨੂੰ ਜਪ ਵੀ ਅਤੇ ਚੀਤ ਦਾ ਅਰਥ ਹੈ ਚੇਤੇ ਕਰ।
ਸਿਮਰ ਸੁਆਮੀ ਹਰ ਸਾ ਮੀਤ,
ਅਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ, ਹਮੇਸ਼ਾ ਲਈ ਉਹਨੂੰ ਯਾਦ ਕਰ। ਹਰ ਸਾ ਮੀਤ, ਉਹ ਵਾਹਿਗੁਰੂ ਪਰਮੇਸ਼ਰ ਵਰਗਾ ਮਿੱਤਰ ਹੋਰ ਕੋਈ ਨਹੀਂ ਹੋ ਸਕਦਾ। ਜਿਹੋ ਜਿਹਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹੋ ਜਿਹਾ ਮਿੱਤਰ ਹੋਰ ਕੋਈ ਦੁਨੀਆਂ ਦਾ ਆਦਮੀ ਨਹੀਂ ਹੋ ਸਕਦਾ। ਇਸ ਲਈ ਸਾਨੂੰ ਹਰ ਸਾ ਮੀਤ, ਉਸ ਵਾਹਿਗੁਰੂ ਪਰਮੇਸ਼ਰ ਵਰਗੇ ਮਿੱਤਰ ਨੂੰ ਹਮੇਸ਼ਾ ਲਈ ਚੇਤੇ ਕਰਨਾ ਚਾਹੀਦਾ ਹੈ, ਅਤੇ ਜਿਹੜਾ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ, ਹਰ ਦੁੱਖ ਸੁੱਖ ਦੇ ਵਿੱਚ ਸਾਡੀ ਸਹਾਇਤਾ ਵੀ ਕਰਦਾ ਹੈ, ਲੋਕ ਅਤੇ ਪ੍ਰਲੋਕ ਦਾ ਸੱਚਾ ਮਿੱਤਰ ਵੀ ਹੈ, ਸਾਨੂੰ ਹਮੇਸ਼ਾ ਲਈ ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਅਤੇ ਬੜੇ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ, ਅਤੇ ਆਪਾਂ ਇਹਨਾਂ ਨੂੰ ਸੁਣਿਆ ਅਤੇ ਜੇ ਸੁਣ ਕੇ ਮਨ ਵਿੱਚ ਧਾਰਨ ਕਰ ਲਈਏ ਤਾਂ ਫਿਰ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਮਨ ਅਸਵਾਰ ਜੈਸੇ ਤੁਰੀ ਸੀ ਗਾਰੀ, ਇਹਦਾ ਅੰਤਰੀਵ ਅਰਥ ਰਹਿ ਗਿਆ ਸੀ ਵੀ ਜਿਵੇਂ ਇਹ ਕੋਈ ਮਹਾਂਪੁਰਖ ਤੁਰੀਆ ਵਸਤਾ ਰੂਪੀ ਜਿਹੜੀ ਸ਼ਿੰਗਾਰੀ ਹੋਈ ਤੁਰੀ ਘੋੜੀ, ਉਹਦੇ ਉੱਤੇ ਅਸਵਾਰ ਹੈ ਅਤੇ ਦੂਸਰਾ ਮਨ ਅਸਵਾਰ, ਦੂਸਰਾ ਹਾਲੇ ਪੈਦਲ ਖੜਾ ਹੈ, ਭਾਵ ਇੱਕ ਪਾਸੇ ਕੋਈ ਆਦਮੀ ਹਾਲੇ ਧਰਤੀ ਦੇ ਤਲ 'ਤੇ ਖੜਾ ਹੈ ਅਤੇ ਦੂਸਰਾ ਰਾਕਟ ਦੇ ਰਾਹੀਂ ਅਰਸ਼ਾਂ ਵਿੱਚ ਜਾ ਰਿਹਾ ਹੈ। ਇਸੇ ਤਰ੍ਹਾਂ ਜਿਹੜਾ ਤੁਰੀਆ ਅਵਸਥਾ ਦੇ ਵਿੱਚ ਟਿਕਿਆ ਹੋਇਆ ਮਹਾਂਪੁਰਖ ਹੈ ਅਤੇ ਜਿਹੜਾ ਇੱਕ ਧਰਤੀ ਦੇ ਤਲ 'ਤੇ ਖੜਾ ਮਨੁੱਖ ਹੈ, ਉਹਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਅਤੇ ਇਸੇ ਤਰ੍ਹਾਂ ਬਾਕੀ ਜਿਹੜੇ ਅੰਤਰੀਵਾਰਤ ਸੰਗਤਾਂ ਨੇ ਸਰਵਣ ਕਰ ਹੀ ਲਏ ਹਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸਾਉਣ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਰਾਮ ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾ ਮੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।